ਤੇ ਸਤਿਕਾਰ ਨਾਲ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਸਰਦਾਰਨੀ ਦਾਸਾਂ ਨੇ ਆਖਿਆ, ਸਰਤਾਜ ਜੀ ਹੋ, ਆਪ ਮੈਦਾਨੀ ਜੰਗ ਵੱਲ ਜਾ ਰਹੇ, ਆਪ ਨੂੰ ਪਤਾ ਹੈ ਕਿ ਖਾਲਸਾ ਦਰਬਾਰ ਦੀਆਂ ਫੌਜਾਂ ਅੱਗੇ ਮੈਦਾਨੀ ਜੰਗ ਵਿਚ 4 ਵਾਰ ਹਾਰ ਚੁੱਕੀਆਂ, ਕੀ ਆਪ ਨੂੰ ਯਕੀਨ ਹੈ ਕਿ ਇਸ ਵਾਰ ਤੁਹਾਡੀ ਕਮਾਂਡ ਥੱਲੇ ਲੜੀ ਗਈ ਇਹ ਲੜਾਈ ਸਫਲ ਹੋਵੇਗੀ? ਸਰਦਾਰ ਸ਼ਾਮ ਸਿੰਘ ਨੇ ਮੁਸਕਰਾ ਕੇ ਆਖਿਆ, ਦਾਸਾਂ, ਮਰਦ ਕਦੇ ਇਸ ਏਰ ਗੇੜ ਵਿਚ ਨਹੀਂ ਪੈਂਦੇ ਕਿ ਲੜਾਈ ਹਾਰੀ ਜਾਏਗੀ ਕਿ ਲੜਾਈ ਜਿੱਤੀ ਜਾਏਗੀ। ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ, ਮੈਨੂੰ ਤਾਂ ਇਸ ਗੱਲ ਦਾ ਯਕੀਨ ਹੈ ਕਿ ਵਫਾਦਾਰ ਸਿਪਾਹੀਆਂ ਨੂੰ ਕੌਮ ਤੇ ਸੰਕਟ ਬਣੇ ਤੇ ਪਿੜ ਵੀ ਜਾਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਮੈਂ ਜਾਵਾਂਗਾ, ਪੂਰਨ ਸ਼ਕਤੀ ਨਾਲ ਮੈਂ ਦੁਸ਼ਮਣ ਦਾ ਮੁਕਾਬਲਾ ਕਰਾਂਗਾ ਤੇ ਫੇਰ ਜੋ ਨਿਰੰਕਾਰ ਨੂੰ ਭਾਵੇ। ਸਰਦਾਰਨੀ ਨੇ ਕਿਹਾ, ਸਰਦਾਰ ਜੀ, ਮੂੰਹ ਛੋਟਾ ਤੇ ਗੱਲ ਵੱਡੀ ਹੈ, ਮੈਨੂੰ ਨਹੀਂ ਲੱਗਦਾ ਕਿ ਆਪਾਂ ਜਿੱਤਾਂਗੇ। ਮੇਰਾ ਦਿਮਾਗ ਇਹ ਗੱਲ ਕਹਿੰਦਾ ਕਿ ਅਸਾਂ ਹਾਰਨਾ, ਕਿਉਂਕਿ ਅਜੇ ਵੀ ਸ਼ਕਤੀ ਡੋਗਰਿਆਂ ਕੋਲ ਹੈ, ਅਜੇ ਵੀ ਮਿਸਰਾਂ ਕੋਲ, ਬ੍ਰਾਹਮਣਾਂ ਕੋਲ ਹੈ, ਅਜੇ ਵੀ ਤੇਜ ਸਿੰਘ ਕੋਲ ਹੈ, ਤੇ ਉਹ ਪਤਾ ਨਹੀਂ ਕਦੋਂ ਗੱਦਾਰੀ ਕਰ ਜਾਏ। ਤੁਹਾਡੀ ਸਮਰੱਥਾ ਮੈਂ ਵੇਖਦੀ ਹਾਂ ਬੜੀ ਥੋੜੀ ਹੈ, ਤੁਹਾਡੇ ਮਨ ਵਿਚ ਅਣਖੀ ਦਿਲ ਹੈ, ਤੁਹਾਡੀ ਛਾਤੀ ਵਿਚ ਧੜਕਦੇ ਦਿਲ ਵਿਚ ਸਿੱਖੀ ਦਾ ਦਰਦ ਹੈ, ਲੇਕਿਨ ਜੋ ਕੁਝ ਮੈਦਾਨੀ ਜੰਗ ਵਿਚ ਚਾਹੀਦਾ ਜਜ਼ਬਾ ਤੇ ਹੈ, ਤੁਸੀਂ ਕੱਟ ਮਰੋਗੇ, ਸ਼ਹੀਦ ਹੋ ਜਾਓਗੇ, ਪਰ ਖਾਲਸਾ ਰਾਜ ਦੀ ਬੇੜੀ ਨੂੰ ਤੇ ਕਿਨਾਰਾ ਨਹੀਂ ਮਿਲੇਗਾ। ਸਰਦਾਰ ਸ਼ਾਮ ਸਿੰਘ ਨੇ ਕਿਹਾ ਕਿ ਸਰਦਾਰਨੀ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਆਖਿਰ ਤੂੰ ਕੀ ਚਾਹੁੰਦੀ? ਸਰਦਾਰਨੀ ਦਾਸਾ ਨੇ ਕਿਹਾ, ਮੇਰੇ ਸਰਤਾਜ ਜੀ ਹੋ, ਮੈਨੂੰ ਇਹ ਦੱਸ ਜਾਓ ਕਿ ਜੇ ਇਸ ਅਭਾਗੀ ਨੂੰ ਇਹੀ ਖਬਰ ਮਿਲੇ ਕਿ ਤੇਰਾ ਸਰਤਾਜ ਸਭਰਾਵਾਂ ਦੇ ਪਿੜ ਵਿਚ ਸ਼ਹੀਦ ਹੋ ਗਏ, ਫਿਰ ਮੈਨੂੰ ਕੀ ਹੁਕਮ ਹੈ? ਸਰਦਾਰ ਸ਼ਾਮ ਸਿੰਘ ਨੇ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢ ਲਈ, ਕਮਰ ਕੱਸੇ ਵਿਚ ਲੱਗੀ ਹੋਈ ਸ੍ਰੀ ਸਾਹਿਬ ਖਿੱਚ ਕੇ ਬਾਹਰ, ਤੇ ਖਾਲੀ ਮਿਆਨ ਸਰਦਾਰਨੀ ਦਾਸਾਂ ਨੂੰ ਦੇ ਕੇ ਆਖਿਆ, ਇਹ ਮੇਰੀ ਅੰਤਿਮ ਨਿਸ਼ਾਨੀ, ਜੇ ਤੈਨੂੰ ਪਤਾ ਲੱਗੇ ਕਿ ਅਸੀਂ ਰਣ ਤੱਤੇ ਲਈ ਸ਼ਹਾਦਤ ਦੇ ਦਿੱਤੀ ਹੈ, ਇਹ ਮਿਆਨ ਨੂੰ ਮੇਰਾ ਸਰੀਰ ਸਮਝਣਾ, ਤੇ ਜੋ ਵੀ ਤੁਹਾਨੂੰ ਚੰਗਾ ਲੱਗੇ ਉਹ ਕਰ ਲੈਣਾ, ਮੈਂ ਤੁਹਾਨੂੰ ਕੋਈ ਹਦਾਇਤ ਕਰਕੇ ਨਹੀਂ ਜਾਂਦਾ। ਇਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਘੋੜੇ ਤੇ ਹੋਏ ਸਵਾਰ ਰਣ ਤੱਤੇ ਵਿਚ ਪਹੁੰਚੇ, ਸਭਰਾਵੀ ਪਿੰਡ ਵਿਚ ਜਦੋਂ ਗਏ ਉਰਲੇ ਕੰਢੇ ਉੱਤੇ, ਸਭ ਤੋਂ ਪਹਿਲਾਂ ਉਨ੍ਹਾਂ ਨੇ 67 ਤੋਪਾਂ ਦਾ ਮੁਆਇਨਾ ਕੀਤਾ, ਤੇ ਸਰਦਾਰ ਨੇ ਕਿਹਾ, ਜੇ ਕਿਸਮਤ ਨੇ ਸਾਡਾ ਸਾਥ ਦਿੱਤਾ, ਇਹ ਦੂਰ ਮਾਰੂ ਤੋਪਾਂ ਦਰਿਆ ਦੇ ਉੱਚੇ ਕੰਢੇ ਉੱਤੇ ਬੀੜੀਆਂ ਹੋਈਆਂ, ਇਨ੍ਹਾਂ ਦੇ ਗੋਲੇ ਜੇ ਦੁਸ਼ਮਣ ਦੇ ਨਿਸ਼ਾਨੇ ਉੱਤੇ ਪਏ, ਕੋਈ ਵਜ੍ਹਾ ਨਹੀਂ ਅੰਗਰੇਜ਼ ਜਿੱਤ ਸਕੇ, ਕੋਈ ਵਜ੍ਹਾ ਨਹੀਂ ਅਸੀਂ ਹਾਰੀਏ। ਇਸ ਤਰ੍ਹਾਂ ਹਲਾਛੇਰੀ ਦੇ ਕੇ ਤੋਪੀਆਂ ਨੂੰ ਸਰਦਾਰ ਸ਼ਾਮ ਸਿੰਘ ਰਣ ਤੱਤੇ ਪਹੁੰਚਾ। ਉਸਨੇ ਜਾ ਕੇ ਵੇਖਿਆ ਸਿੱਖਾਂ ਨੇ ਕੱਚਾ ਕਿਲਾ ਫਤਿਹਗੜ੍ਹ ਦਾ ਜਿਸਦਾ ਨਾਂ ਰੱਖਿਆ ਗਿਆ ਉਹ ਉਸਾਰ ਲਿਆ, ਉਹਦੀ ਸੱਜੀ ਬਾਈ ਉੱਤੇ ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਉੱਥੇ ਬੈਠਾ ਹੋਇਆ, ਖੱਬੇ ਬੰਨੇ ਸਰਦਾਰ ਰਣਜੋਤ ਸਿੰਘ ਮਜੀਠਾ, ਤੇ ਦਰਮਿਆਨ ਵਿਚ ਤੇਜ ਸਿੰਘ ਆਪ ਖਲੋਤਾ। ਉਹਨੂੰ ਪਤਾ ਲੱਗਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਆਪ ਰਣ ਤੱਤੇ ਵਿਚ ਪਹੁੰਚੇ ਨੇ ਸਵਾਗਤ ਵਾਸਤੇ, ਜਾਂ ਕਹਿ ਲਓ ਬੇਈਮਾਨ ਸਰਦਾਰ ਸ਼ਾਮ ਸਿੰਘ ਦਾ ਦਿਲ ਟੋਣ ਵਾਸਤੇ ਉਨ੍ਹਾਂ ਦੇ ਕੋਲ ਗਿਆ। ਜਾ ਕੇ ਫਤਿਹ ਗਜਾਈ ਸਰਦਾਰ ਸਾਹਿਬ ਨੇ ਚੜ੍ਹਦੀ ਕਲਾ ਵਿਚ ਉਤਰ ਦਿੱਤਾ, ਤੇ ਫਿਰ ਪੁੱਛਿਆ, ਤੇਜ ਸਿੰਘ, ਜੰਗ ਦੀ ਕੀ ਸਿਚੁਏਸ਼ਨ ਹੋਵੇਗੀ? ਤੇ ਤੇਜ ਸਿੰਘ ਨੇ ਕਿਹਾ, ਸਰਦਾਰ ਸ਼ਾਮ ਸਿੰਘ ਜੀ, ਤੁਸੀਂ ਆਏ ਹੋ ਜੀ ਸਦਕੇ, ਪਰ ਬੜੀ ਦੇਰ ਹੋ ਚੁੱਕੀ, ਮੇਰਾ ਵਿਚਾਰ ਇਹ, ਤੇਜ ਸਿੰਘ ਨੇ ਕਿਹਾ, ਵੀ ਆਪਾਂ ਜਿੱਤ ਨਹੀਂ ਸਕਦੇ। ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਜਿਸ ਫੌਜ ਦਾ ਸੈਨਾਪਤੀ ਇਹ ਪਹਿਲੇ ਧਾਰ ਕੇ ਬੈਠਾ ਹੋਵੇ, ਵੀ ਅਸੀਂ ਜਿੱਤ ਨਹੀਂ ਸਕਣਾ, ਉਹਨੂੰ ਜਿੱਤ ਮਿਲੂਗੀ ਕਿਵੇਂ? ਜਿਹੜੇ ਜਰਨੈਲ ਹਨ ਦੁਨੀਆਂ ਦੇ, ਉਹ ਤਾਂ ਹਾਰਾਂ ਵਿੱਚੋਂ ਵੀ ਜਿੱਤਾਂ ਲੱਭ ਲੈਂਦੇ ਨੇ ਆਪਣੇ ਸਿਰੜ ਦਾ ਸਦਕਾ, ਤੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਉਹ ਜਾਂਦੇ ਹੀ ਇਸ ਕੰਮ ਵਾਸਤੇ ਹਨ ਕਿ ਕੌਮ ਨੂੰ ਗੁਲਾਮ ਬਣਾਉਣਾ। ਜਦੋਂ ਤੇਜਾ ਸਿੰਘ ਨੇ ਇਹ ਗੱਲ ਕਹੀ, ਸਰਦਾਰ ਸ਼ਾਮ ਸਿੰਘ ਨੇ ਕਿਹਾ, ਮੈਂ ਇਹਨਾਂ ਗਿਣਤੀਆਂ ਮਿਣਤੀਆਂ ਵਿਚ ਪੈਣ ਵਾਲਾ ਨਹੀਂ, ਤੇਜਾ ਸਿੰਘ ਲੜਾਈ ਹੋਵੇਗੀ, ਉਸ ਲੜਾਈ ਦਾ ਕੀ ਸਿੱਟਾ ਨਿਕਲੇਗਾ ਇਹ ਨਿਰੰਕਾਰ ਦੇ ਹੱਥ ਵਿਚ, ਪਰ ਇਹ ਮੈਂ ਤੈਨੂੰ ਦੱਸ ਦਿੰਦਾ ਕਿ ਸਰਦਾਰ ਸ਼ਾਮ ਸਿੰਘ ਕੰਢ ਨਹੀਂ ਵਿਖਾਏਗਾ, ਰਣ ਤੱਤੇ ਚੋਂ ਵਾਪਸ ਨਹੀਂ ਆਏਗਾ। ਜੇ ਮੈਂ ਇਸ ਲੜਾਈ ਨੂੰ ਜਿੱਤ ਨਾ ਸਕਿਆ ਤਾਂ ਮੈਂ ਜ਼ਿੰਦਾ ਅਟਾਰੀ ਨਹੀਂ ਪਹੁੰਚਾ, ਇਹ ਜ਼ਰੂਰ ਮੈਂ ਤੈਨੂੰ ਦੱਸਦਾ। ਤੇਜ ਸਿੰਘ ਨੇ ਕਿਹਾ, ਜੇ ਇੰਨਾ ਹੀ ਜਜ਼ਬਾ ਹੈ ਤਾਂ ਇਸਦਾ ਸਬੂਤ ਦਿਓ ਉਹਨੇ ਕਿਹਾ ਮੰਗ ਕੀ ਚਾਹੁੰਦਾ ਉਸਨੇ ਕਿਹਾ ਚਲੋ ਫੌਜੀ ਕੈਂਪ ਵਿਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੁਸੀਂ ਜਾ ਕੇ ਸਹੁੰ ਖਾਓ ਗੁਰੂ ਗ੍ਰੰਥ ਸਾਹਿਬ ਦੀ ਕਿ ਤੁਸੀਂ ਰਣ ਤੱਤੇ ਵਿਚੋਂ ਵਾਪਸ ਨਹੀਂ ਆਵੋ ਤੁਸੀਂ ਪਿੱਠ ਨਹੀਂ ਵਿਖਾਓਗੇ ਸਰਦਾਰ ਸ਼ਾਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਫਤਿਹਗੜ੍ਹ ਸਭਰਾ ਦੇ ਕੱਚੇ ਕਿਲੇ ਵਿਚ ਕਸਮ ਖਾਧੀ ਕਿ ਇਹ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਓ ਜਾਗਦੀ ਜੋਤ ਮੈਂ ਤੁਹਾਡੇ ਚਰਨਾਂ ਵਿਚ ਖਲੋ ਕੇ ਪ੍ਰਤੱਗਿਆ ਕਰਦਾ ਹਾਂ ਕਿ ਜੇ ਖਾਲਸਾ ਫੌਜ ਹਾਰ ਗਈ ਮੈਂ ਜਿਉਂਦਾ ਟਾਰੀ ਵਿਚ ਨਹੀਂ ਪਹੁੰਚਾ ਜਦੋਂ ਤੇਜ ਸਿੰਘ ਨੇ ਇਹ ਗੱਲ ਵੇਖੀ ਤੇਜ ਸਿੰਘ ਦਾ ਮੱਥਾ ਠਣਕਿਆ ਉਸਨੇ ਆਖਿਆ ਸ਼ਾਇਦ ਇਹ ਲੜਾਈ ਦਾ ਰੁੱਖ ਪਲਟ ਦੇਵੇ ਜਿਹੜਾ ਅੰਗਰੇਜ਼ਾਂ ਨਾਲ ਮੈਂ ਅੰਦਰ ਖਾਤਾ ਮੁਆਹਦਾ ਕੀਤਾ ਮੇਰਾ ਪੂਰਾ ਨਾ ਹੋਵੇ ਉਸ ਵੇਲੇ ਮੇਜਰ ਨਿਕਲਸਨ ਨੂੰ ਆਪਣਾ ਦੂਤ ਪਠਾਨ ਨੂਰ ਦੀਨ ਨੂੰ ਫਤਿਹਗੜ੍ਹ ਸਭਰਾਵਾਂ ਸਿੱਖਾਂ ਦੇ ਕਿਲੇ ਦਾ ਮੋਰਚਾ ਦਾ ਨਕਸ਼ਾ ਇਹ ਵਾਪਸ ਭੇਜ ਦਿੱਤਾ ਅੰਗਰੇਜ਼ਾਂ ਨੂੰ ਦੱਸ ਦਿੱਤਾ ਵੀ ਸਿੱਖਾਂ ਦਾ ਨਕਸ਼ਾ ਇਸ ਕਿਸਮ ਦਾ ਹੈ ਕਿੱਥੇ ਕਿੱਥੇ ਸਾਡੀਆਂ ਤੋਪਾਂ ਨੇ ਕਿੱਥੇ ਕਿੱਥੇ ਸਾਡੇ ਘੋੜ ਚੜੇ ਨੇ ਕਿੱਥੇ ਅਸਾਂ ਜੰਬੂਰ ਕੇ ਬੀੜੇ ਨੇ ਕਿਹੜਾ ਹਿੱਸਾ ਸਾਡਾ ਕਮਜ਼ੋਰ ਹੈ ਕਿਹੜਾ ਸਰਦਾਰ ਉਸ ਫਲੈਂਕ ਤੇ ਲੜ ਰਹੇ ਹੈ ਜਾਂ ਲੜਾਈ ਲੜੇਗਾ ਇਹ ਸਾਰੀ ਰਿਪੋਰਟ ਨਿਕਲਸਨ ਨੂੰ ਭੇਜ ਦਿੱਤੀ ਇਸ ਬੇਈਮਾਨ ਤੇਜਾ ਸਿੰਘ ਨੇ ਤੇ ਹੁਣ ਜਿਸ ਕੌਮ ਦਾ ਪ੍ਰਧਾਨ ਸੈਨਾਪਤੀ ਆਪਣੀ ਫੌਜ ਨੂੰ ਮੈਦਾਨੇ ਜੰਗ ਵਿਚ ਲੜਾਉਣ ਤੋਂ ਪਹਿਲਾਂ ਉਹਦੀ ਸਾਰੀ ਕਮਜ਼ੋਰੀ ਤੇ ਉਹਦਾ ਨਕਸ਼ਾ ਆਪਣੇ ਵਿਰੋਧੀਆਂ ਨੂੰ ਭੇਜ ਦੇਵੇ ਦੱਸੋ ਉਹ ਕੌਮ ਕਿਵੇਂ ਜਿੱਤੇਗੀ ਉਹ ਫੌਜ ਕਿਵੇਂ ਜਿੱਤੇਗੀ ਨਹੀਂ ਸੀ ਜਿੱਤ ਸਕਦੀ ਨਿਕਲਸਨ ਦੇ ਕੋਲ ਜਿਸ ਵੇਲੇ ਇਹ ਨਕਸ਼ਾ ਸਭਰਾਵਾਂ ਦਾ ਪਹੁੰਚ ਗਿਆ ਉਸਨੇ ਸਮਝਿਆ ਕਿ ਤੇਜਾ ਸਿੰਘ ਜੋ ਸਾਡੇ ਨਾਲ ਵਾਅਦਾ ਕੀਤਾ ਉਹ ਪੂਰਾ ਕਰੇ ਸਤਿਕਾਰਯੋਗ ਖਾਲਸਾ ਜੀ ਮੈਦਾਨੇ ਜੰਗ ਵਿਚ 7 ਫਰਵਰੀ 1846 ਈਸਵੀ ਨੂੰ ਅੰਗਰੇਜ਼ਾਂ ਨੂੰ ਅੰਬਾਲੇ ਤੋਂ ਬੜੀ ਵੱਡੀ ਫੌਜ ਦੀ ਮਦਦ ਮਿਲ ਗਈ ਕੁਝ ਦਿਨ ਅਜਿਹੇ ਸਨ ਸਿੱਖਾਂ ਕੋਲ ਜੇ ਉਸ ਵੇਲੇ ਕਿਤੇ ਤੇਜਾ ਸਿੰਘ ਉਹ ਦਿਨ ਜ਼ਾਇਆ ਨਾ ਕਰਦਾ ਸਾਡਾ ਇਤਿਹਾਸ ਕਿਸੇ ਹੋਰ ਅੱਖਰ ਵਿਚ ਲਿਖਿਆ ਹੁੰਦਾ ਅੱਜ ਵਰਗੀ ਗੱਲ ਨਾ ਹੁੰਦੀ ਤੇਜਾ ਸਿੰਘ ਬੈਠਾ ਰਿਹਾ ਜਾ ਕੇ ਦਰਿਆ ਸਤਲੁਜ ਦੇ ਕੰਢੇ ਫਿਰੋਜ਼ਪੁਰ ਦੀ ਛਾਉਣੀ ਵਿਚ ਅੰਗਰੇਜ਼ੀ ਫੌਜ ਕੇਵਲ 7,000 ਦੀ ਗਿਣਤੀ ਸੀ ਇਹਨਾਂ ਦਾ ਕਮਾਂਡਰ ਸੀ ਲਿਟਲਰ ਇਸ ਫੌਜ ਦੇ ਕੋਲ ਬੇਅੰਤ ਸਮਾਨ ਜੰਗ ਸੀ ਜੇ ਕਿਤੇ ਤੇਜਾ ਸਿੰਘ ਦੀ ਫੌਜ ਤੇਜਾ ਸਿੰਘ ਦੇ ਹੁਕਮ ਨਾਲ ਫਿਰੋਜ਼ਪੁਰ ਉੱਤੇ ਹਮਲਾ ਕਰਦੀ ਅੰਗਰੇਜ਼ ਅੱਧਾ ਘੰਟਾ ਵੀ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ ਇਹ ਸਮਾਨੇ ਜੰਗ ਸਿੱਖਾਂ ਦੇ ਹੱਥ ਆਉਂਦਾ 7,000 ਫੌਜ ਸਿੱਖਾਂ ਦੀ ਤਲਵਾਰ ਦੀ ਭੇਟਾ ਹੋ ਜਾਂਦੀ ਦੂਸਰੇ ਬੰਨੇ ਜੇ ਕਿਤੇ ਰਣਜੋਰ ਸਿੰਘ ਮਜੀਠਾ ਜਿਹੜਾ ਫਲੌਰ ਦੇ ਕਿਲੇ ਵਿਚ ਬੈਠਾ ਹੋਇਆ ਸੀ ਫੌਜ ਲੈ ਕੇ ਜੇ ਉਹ ਖਾਲੀ ਪੈ ਲੁਧਿਆਣੇ ਉੱਤੇ ਕਬਜ਼ਾ ਕਰ ਲੈਂਦਾ ਇੱਥੇ ਵੀ ਅੰਗਰੇਜ਼ੀ ਫੌਜ ਉਂਗਲਾਂ ਤੇ ਗਿਣ ਜੋਗੀ ਸੀ ਇਧਰੋਂ ਤੇਜ ਸਿੰਘ ਫਿਰੋਜ਼ਪੁਰ ਜਿੱਤ ਕੇ ਅੱਗੇ ਵਧਦਾ ਇਧਰੋਂ ਰਣਜੋਰ ਸਿੰਘ ਮਜੀਠਾ ਲੁਧਿਆਣਾ ਫਤਿਹ ਕਰਕੇ ਅੰਬਾਲੇ ਵੱਲ ਨੂੰ ਦੋਵੇਂ ਫੌਜਾਂ ਵਧਦੀਆਂ ਔਰ ਆਪਸ ਵਿਚ ਮਿਲ ਜਾਂਦੀਆਂ ਉਦੋਂ ਅੰਬਾਲੇ ਤੋਂ ਲੈ ਕੇ ਦਰਿਆ ਸਤਲੁਜ ਦੇ ਕੰਢੇ ਤੱਕ ਅੰਗਰੇਜ਼ਾਂ ਦੀ ਕੋਈ ਛਾਉਣੀ ਨਹੀਂ ਸੀ ਕੋਈ ਫੌਜ ਨਹੀਂ ਸੀ ਕੋਈ ਜ਼ਖੀਰਾ ਨਹੀਂ ਸੀ ਜਿਹੜਾ ਉਨ੍ਹਾਂ ਦੇ ਕਬਜ਼ੇ ਵਿਚ ਸੀ ਹਾਂ ਉਨ੍ਹਾਂ ਨੇ ਕੁਝ ਰਾਸ਼ਨ ਇਕੱਠਾ ਕੀਤਾ ਹੋਇਆ ਸੀ ਕੁਝ ਅਸਲਾ ਵੀ ਇਕੱਠਾ ਕੀਤਾ ਹੋਇਆ ਸੀ ਜੇ ਇਹ ਦੋਵੇਂ ਬੇਈਮਾਨ ਨਾ ਹੁੰਦੇ ਲਾਲ ਸਿੰਘ ਤੇਜ ਸਿੰਘ ਔਰ ਰਣਜੋਰ ਸਿੰਘ ਮਜੀਠਾ ਜੇ ਅੱਗੇ ਵਧੇ ਜਿਵੇਂ ਲਾਡਵੇ ਦਾ ਅਜੀਤ ਸਿੰਘ ਸਿੱਖ ਫੌਜਾਂ ਨਾਲ ਆ ਮਿਲਿਆ ਸੀ ਇਹ ਅੰਗਰੇਜ਼ਾਂ ਦਾ ਜ਼ਖੀਰਾ ਲੁੱਟ ਲੈਂਦੇ ਉਨ੍ਹਾਂ ਦੇ ਹਥਿਆਰ ਖੋਹ ਲੈਂਦੇ ਔਰ ਅੰਬਾਲੇ ਤੱਕ ਪੂਰਾ ਪੰਜਾਬ ਖਾਲੀ ਪਿਆ ਸੀ ਤੇ ਫਿਰ ਦੁਨੀਆਂ ਦੀ ਕੋਈ ਸ਼ਕਤੀ ਅੰਗਰੇਜ਼ਾਂ ਨੂੰ ਹਾਰਨ ਤੋਂ ਨਹੀਂ ਸੀ ਬਚਾ ਸਕਦੀ ਪਰ ਅਫਸੋਸ ਸਾਡੇ ਮੱਥੇ ਦੀ ਤਕਦੀਰ ਫੁੱਟ ਚੁੱਕੀ ਹੈ ਸਰਦਾਰ ਸ਼ਾਮ ਸਿੰਘ ਨੇ ਵੇਖਿਆ ਮੈਦਾਨੇ ਜੰਗ 10 ਫਰਵਰੀ 1846 ਈਸਵੀ ਦਾ ਦਿਨ ਚੜਿਆ ਜਿਹੜੀ 7 ਫਰਵਰੀ ਨੂੰ ਅੰਗਰੇਜ਼ਾਂ ਨੂੰ ਮਦਦ ਮਿਲ ਗਈ 8 ਫਰਵਰੀ ਨੂੰ ਵੱਡੀਆਂ ਤੋਪਾਂ ਅੰਗਰੇਜ਼ਾਂ ਕੋਲ ਬੰਬੇ ਤੋਂ ਪਹੁੰਚ ਗਈਆਂ ਜਿਨ੍ਹਾਂ ਨੂੰ ਹਾਥੀ ਖਿੱਚਦੇ ਸਨ 9 ਤਰੀਕ ਨੂੰ ਲਾਰਡ ਰਫ ਨੇ ਔਰ ਲਾਰਡ ਹਾਰਡਿੰਗ ਨੇ ਸਭਰਾਵਾਂ ਦੇ ਮੈਦਾਨੇ ਜੰਗ ਵਿਚ ਮੋਰਚਾਬੰਦੀ ਕਰ ਲਈ ਉਨ੍ਹਾਂ ਨੇ ਖੰਦਕਾਂ ਪੁੱਟ ਲਈਆਂ ਮੋਰਚੇ ਬਣਾ ਲਏ 10 ਫਰਵਰੀ 1846 ਈਸਵੀ ਦਾ ਅਜੇ ਚੜ੍ਹਦੇ ਬੰਨੇ ਸੂਰਜ ਉਦੇ ਹੀ ਹੋਇਆ ਸੀ ਜਾਂ ਅੰਗਰੇਜ਼ਾਂ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਜੰਗ ਦਾ ਤੋਪਾਂ ਨੂੰ ਅੱਗ ਵਿਖਾਈ ਗਈ ਅੰਗਰੇਜ਼ਾਂ ਨੇ ਪਹਿਲ ਕੀਤੀ ਪਹਿਲੀ ਛਲਕ ਅੰਗਰੇਜ਼ਾਂ ਦੀਆਂ ਤੋਪਾਂ ਦੇ ਗੋਲੇ ਸਿੱਖ ਬੈਟਰੀਆਂ ਤੇ ਆ ਕੇ ਪਏ। ਉਹਦੇ ਜਵਾਬ ਵਿੱਚ ਇਹਨਾਂ 67 ਤੋਪਾਂ ਨੇ ਜਵਾਬ ਦਿੱਤਾ, ਅੰਗਰੇਜ਼ਾਂ ਦੇ ਪੈਰ ਉਖੜ ਗਏ, ਹਲਚਲ ਮੱਚ ਗਈ, ਬੁਰਾ ਹਾਲ ਹੋਇਆ। ਜਦੋਂ ਇਹ ਸਭ ਕੁਝ ਵੇਖਿਆ ਕਿ ਤੇਜ ਸਿੰਘ ਇਹ ਬਰਦਾਸ਼ਤ ਨਾ ਕਰ ਸਕਿਆ ਕਿ ਸਿੱਖ ਪਹਿਲੇ ਹੱਲੇ ਵਿੱਚ ਹੀ ਅੰਗਰੇਜ਼ਾਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰ ਲੈਣ, ਖਾਲਸਾ ਜੀ ਉਹ ਬਿਲਾ ਵਜ੍ਹਾ ਮੈਦਾਨੇ ਜੰਗ ਵਿੱਚੋਂ ਦੌੜਨ ਵਾਸਤੇ ਤਿਆਰ ਹੋ ਗਿਆ। ਅਫਸੋਸ, ਜੇ ਸਰਦਾਰ ਸ਼ਾਮ ਸਿੰਘ ਅਟਾਰੀ ਕੋਲ ਫੌਜ ਵਧੇਰੇ ਹੁੰਦੀ, ਜਿਹੜਾ ਪੁਲ ਸਿੱਖਾਂ ਨੇ ਬੇੜੀਆਂ ਦਾ ਬਣਾਇਆ ਹੋਇਆ ਸੀ ਦਰਿਆ ਸਤਲੁਜ ਦੇ ਕੰਢੇ ਉੱਤੇ, ਜਿਹਦਾ ਪਿਛਲਾ ਪਾਸਾ ਪਿੰਡ ਸਭਰਾਵਾਂ ਵਿੱਚ, ਅਗਲਾ ਪਾਸਾ ਫਤਿਹਗੜ੍ਹ ਸਭਰਾਵਾਂ ਵਾਲੇ ਬਣੇ ਸੀ, ਜੇ ਇਸ ਬੇੜੀਆਂ ਦੇ ਪੁਲ ਦੀ ਰਾਖੀ ਸਿੱਖ ਫੌਜ ਕਰਦੀ ਹੁੰਦੀ ਤਾਂ ਤੇਜਾ ਸਿੰਘ ਇਹ ਪੁਲ ਨਾ ਤੋੜ ਸਕਦਾ। ਇਹ ਪੁਲ ਟੁੱਟ ਜਾਣ ਦੀ ਵਜ੍ਹਾ ਨਾਲ ਹੀ ਖਾਲਸਾ ਫੌਜਾਂ ਦਾ ਲੱਕ ਟੁੱਟਾ, ਕਿਉਂਕਿ ਗੋਲਾ ਬਾਰੂਦ ਅਸਲਾ ਕਿਸ ਤਰ੍ਹਾਂ ਵੀ ਸਤਲੁਜ ਤੋਂ ਪਾਰ ਨਹੀਂ ਸੀ ਜਾ ਸਕਦਾ। ਇਤਿਹਾਸ ਗਵਾਹ ਹੈ ਕਿ ਸਤਲੁਜ ਦਾ ਪਾਣੀ ਜਦੋਂ ਸਿੱਖ ਉਸ ਦਰਿਆ ਨੂੰ ਪਾਰ ਕਰ ਰਹੇ ਸਨ ਉਦੋਂ ਬੰਦੇ ਦੇ ਗਲ ਗਲ ਸੀ, ਲੇਕਿਨ ਜਿਸ ਦਿਨ ਇਹ ਜੰਗ ਸ਼ੁਰੂ ਹੋਈ ਪਹਾੜਾਂ ਵਿਚ ਸਿਆਲ ਵਿਚ ਕਿਤੇ ਪਿੱਛੇ ਮੀਂਹ ਪੈ ਚੁੱਕਾ ਸੀ, ਇਸ ਦਰਿਆ ਵਿਚ ਚੜਾ ਆਇਆ, ਇਹ 6 ਇੰਚ ਪਾਣੀ ਉੱਚਾ ਹੋ ਗਿਆ, ਬੰਦੇ ਨੂੰ ਡੋਬੂ ਹੋ ਗਿਆ। ਇਹ ਵੀ ਸਿੱਖਾਂ ਦੇ ਭਾਅ ਦੀ ਮੁਸੀਬਤ ਬਣੀ। ਸਰਦਾਰ ਸ਼ਾਮ ਸਿੰਘ ਅਟਾਰੀ ਮੈਦਾਨੇ ਜੰਗ ਵਿਚ ਪਹੁੰਚ ਕੇ ਜਦੋਂ ਇਸ ਲੜਾਈ ਦਾ ਰੁਖ ਵੇਖ ਰਿਹਾ ਸੀ, ਸਰਦਾਰ ਰਤਨ ਸਿੰਘ ਕਾਲਿਆਂ ਵਾਲੇ ਉੱਤੇ ਹਮਲਾ ਹੋਇਆ, ਉਹਦਾ ਮੋਰਚੇ ਵਿਚ ਅੰਗਰੇਜ਼ ਅੱਗੇ ਧਸ ਆਏ, ਸਿੱਖ ਫੌਜਾਂ ਵਿਚ ਹਲਚਲ ਮੱਚੀ, ਤਾਂ ਉਸ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਘੋੜੇ ਤੇ ਹੋਇਆ ਸਵਾਰ ਬੇਮਿਆਨ ਕੀਤੀ ਸ੍ਰੀ ਸਾਹਿਬ ਲਹਿਰਾ ਕੇ ਕਹਿਣ ਲੱਗਾ, ਖਾਲਸਾ ਜੀ ਸਿੱਖੀ ਆਨ ਸ਼ਾਨ ਦੀ ਖਾਤਰ ਅੱਜ ਮਰ ਮਿਟੋ।
ਤਲਵਾਰ ਲਿਸ਼ਕਾਵਦਾ ਅੱਧ ਜਰਾਨੀਆਂ ਦਾ ਮਾਰ ਕੇ ਸ਼ਾਨ ਸਿੱਖੀ ਵਾਲੀ ਲਈ ਹੀ ਬਚਾ
ਸਰਦਾਰ ਸ਼ਾਮ ਸਿੰਘ ਦਾ ਮੈਦਾਨੇ ਜੰਗ ਵਿਚ ਆਉਣਾ ਇਕੱਠੇ ਹੋਏ ਦਿਲਾਂ ਨੂੰ ਸਹਾਰਾ ਦੇ ਗਏ। ਜਿਹੜੇ ਸਿੱਖ ਸਿਪਾਹੀ ਸੋਚ ਰਹੇ ਸਨ ਕਿ ਅਸੀਂ ਹਾਰ ਰਹੇ ਹਾਂ, ਸਰਦਾਰ ਸ਼ਾਮ ਸਿੰਘ ਨੂੰ ਘੋੜੇ ਤੇ ਚੜਿਆ ਸੂਤੀ ਹੋਈ ਤਲਵਾਰ ਲੈ ਕੇ ਅੰਗਰੇਜ਼ਾਂ ਦੇ ਆਹੂ ਲਾਉਂਦਿਆਂ ਵੇਖਿਆ, ਇੱਕ ਕਿਸਮ ਦੇ ਮੁਰਦਿਆਂ ਵਿਚ ਵੀ ਜਾਨ ਆ ਗਈ। ਲੜਦਾ ਹੋਇਆ ਸਰਦਾਰ ਸ਼ਾਮ ਸਿੰਘ ਅੱਗੇ ਵਧ ਰਿਹਾ ਸੀ ਤੇ ਅੰਗਰੇਜ਼ਾਂ ਦਾ ਕਦਮ ਪਿੱਛੇ ਹਟ ਰਿਹਾ ਸੀ। 10 ਫਰਵਰੀ ਦਾ ਦੁਪਹਿਰਾ ਆ ਗਿਆ, ਦੋਵੇਂ ਧਿਰਾਂ ਬਰਾਬਰ ਤੁਲੀਆਂ ਖੜੀਆਂ ਸਨ। ਸਰਦਾਰ ਸ਼ਾਮ ਸਿੰਘ ਦਾ ਅੱਗੇ ਵਧਣਾ, ਸਿੱਖ ਫੌਜਾਂ ਦੇ ਪੈਰ ਜੰਮ ਜਾਣਾ, ਇਹ ਤੇਜਾ ਸਿੰਘ ਬਰਦਾਸ਼ਤ ਨਾ ਕਰ ਸਕਿਆ। ਉਸਨੇ ਆਖਿਆ, ਜੋ ਕੁਝ ਮੈਂ ਸੋਚਿਆ ਸੀ ਇਹ ਤੇ ਗਲਤ ਹੋ ਗਿਆ। ਤੇ ਅੰਗਰੇਜ਼ ਵੀ ਆਪੋ ਵਿਚ ਸਲਾਹ ਕਰਨ ਲੱਗ ਪਏ। ਲਾਰਡ ਗਫ ਨੇ ਲਾਰਡ ਹਾਰਡਿੰਗ ਨੂੰ ਪੁੱਛਿਆ ਕਿ ਤੇਜਾ ਸਿੰਘ ਆਪਣਾ ਵਾਅਦਾ ਪੂਰਾ ਨਹੀਂ ਕਰ ਰਿਹਾ। ਉਹਨੇ ਸਾਨੂੰ ਕਿਹਾ ਸੀ ਜਦੋਂ ਸਿੱਖ ਜਿੱਤਦੇ ਹੋਣਗੇ, ਜਦੋਂ ਖਾਲਸਾ ਫੌਜਾਂ ਦਾ ਕਦਮਾ ਅਗਾਂਹ ਤੁਰ ਰਿਹਾ ਹੋਵੇਗਾ, ਮੈਂ ਉਦੋਂ ਖਾਲਸਾ ਫੌਜਾਂ ਦਾ ਸਾਥ ਛੱਡ ਕੇ ਪਿੰਡ ਵਿੱਚੋਂ ਨਿਕਲ ਜਾਵਾਂ। ਹੁਣ ਤਾਂ ਹਾਲਤ ਇਹ ਹੈ ਕਿ ਸਿੱਖ ਸਾਡੇ ਮੋਰਚਿਆਂ ਤੱਕ ਪਹੁੰਚ ਗਏ ਨੇ, ਪਰ ਅਜੇ ਤੱਕ ਤੇਜਾ ਸਿੰਘ ਮੈਦਾਨ ਵਿੱਚੋਂ ਪਿੱਛੇ ਨਹੀਂ ਹਟਿਆ। ਅਜੇ ਉਹਦੀਆਂ ਫੌਜਾਂ ਵੱਧ ਸਟੂਰ ਮੈਦਾਨੇ ਜੰਗ ਵਿਚ ਡਟੀਆਂ ਹੋਈਆਂ ਨੇ। ਖਾਲਸਾ ਜੀ, ਹਕੀਕਤ ਇਹ ਹੈ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਜਿਹੜੇ ਡੋਗਰੇ ਭੱਜ ਜਾਣਾ ਚਾਹੁੰਦੇ ਸਨ ਸਰਦਾਰ ਨੂੰ ਵੇਖ ਕੇ, ਉਹਨਾਂ ਵਿਚ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਖਾਲਸੇ ਦਾ ਸਾਥ ਛੱਡ ਕੇ ਸਭਰਾਵਾਂ ਦੇ ਮੈਦਾਨੇ ਜੰਗ ਵਿਚੋਂ ਪਸਪਾ ਹੋ ਜਾਣ। ਆਖਿਰਕਾਰ ਉਹ ਸਮਾਂ ਆਇਆ ਜਦੋਂ ਅੰਗਰੇਜ਼ ਅੱਗੇ ਵਧਿਆ ਤੇ ਸਰਦਾਰ ਤੇਜਾ ਸਿੰਘ ਬੇਈਮਾਨ ਹੋ ਗਿਆ। ਇਸ ਬ੍ਰਾਹਮਣ ਦੇ ਪੁੱਤ ਨੇ ਉਹ ਕੁਝ ਕੀਤਾ ਜੋ ਬ੍ਰਾਹਮਣ ਦਾ ਖੂਨ ਕਰਦਾ ਚਲਾ ਆਇਆ। ਸਾਡੇ ਨਾਲ ਜੋ ਕੁਝ ਅੱਜ ਵਾਪਰ ਰਿਹਾ, ਮੈਂ ਕਿਸੇ ਜ਼ਾਤ ਦੇ, ਕਿਸੇ ਕੌਮ ਦੇ, ਕਿਸੇ ਧਰਮ ਦੇ ਖਿਲਾਫ ਨਹੀਂ ਹਾਂ। ਗੱਲ ਸਪਸ਼ਟ ਕਰ ਦੇਣੀ ਚਾਹੁੰਦਾ, ਮੇਰੇ ਮਨ ਵਿਚ ਕੋਈ ਤਸੱਬ ਨਹੀਂ, ਪਰ ਜੋ ਇਤਿਹਾਸ ਦੀ ਹਕੀਕਤ ਹੈ, ਪੰਥ ਦਾ ਢਾਡੀ ਹੋਣ ਦੇ ਨਾਤੇ ਮੈਂ ਉਹ ਕਹਿਣ ਤੋਂ ਸੰਕੋਚ ਨਹੀਂ ਕਰ ਸਕਦਾ। ਜਿੰਨਾ ਨੁਕਸਾਨ ਕੀਤਾ ਹੈ ਸਿੱਖਾਂ ਦਾ, ਬ੍ਰਾਹਮਣੀ ਸੋਚ ਨੇ ਕੀਤਾ। ਕੁਝ ਲੋਕ ਗਲਤ ਸੋਚਦੇ ਨੇ। ਮੈਂ ਆਪ ਨੂੰ ਅਰਜ਼ ਕਰਨੀ ਚਾਹੁੰਦਾ ਹਾਂ ਕਿ ਸਾਡੀ ਲੜਾਈ ਬ੍ਰਾਹਮਣੀ ਸੋਚ ਦੇ ਖਿਲਾਫ ਗੁਰੂ ਨਾਨਕ ਨੇ ਸ਼ੁਰੂ ਕੀਤੀ। ਸਾਡੀ ਜੰਗ ਤਾਂ ਉਸ ਦਿਨ ਇਸ ਸੋਚ ਦੇ ਖਿਲਾਫ ਲੜੀ ਜਿਸ ਦਿਨ ਮਹਿਤਾ ਕਲਿਆਣ ਰਾਏ ਦੇ ਵਿਹੜੇ ਵਿਚ ਬੈਠ ਕੇ ਭਰੀ ਬੇਦੀਆਂ ਦੀ ਸਭਾ ਵਿਚ ਗੁਰੂ ਨਾਨਕ ਦੇਵ ਜੀ ਨੇ ਆਖਿਆ ਪੰਡਿਤ ਮੈਂ ਜਨੇਊ ਨਹੀਂ ਪਾਉਣ, ਮੈਂ ਬ੍ਰਾਹਮਣ ਨਹੀਂ ਹਾਂ, ਮੈਂ ਖੱਤਰੀ ਹਾਂ, ਤੇ ਤੂੰ ਕੀ ਸਮਝਦਾ ਕਿ ਮਨੂ ਸਿਮਰਤੀ ਦੇ ਸਾਰੇ ਕਾਨੂੰਨ ਮੇਰੇ ਤੇ ਲਾਗੂ ਹੋਣਗੇ? ਗੁਰੂ ਸਾਹਿਬ ਨੇ ਕਿਹਾ ਤੂੰ ਜਿੱਦ ਕਰਦਾ ਜਨੇਊ ਪਾਉਣ ਨੂੰ, ਇੱਕ ਸ਼ਰਤ ਤੇ ਮੈਂ ਪਵਾ ਲੈਂਦਾ, ਜੇ ਤੇਰੇ ਕੋਲ ਸੱਤ ਦਾ ਕੋਈ ਜਨੇਊ ਹੈ, ਜੇ ਤੇਰੇ ਕੋਲ ਕੋਈ ਅਖਲਾਕ ਦਾ ਜਨੇਊ ਹੈ, ਜੇ ਉਹਦੀਆਂ ਗੰਢਾਂ ਸੱਤ ਸੰਤੋਖ ਦੀਆਂ ਦਿੱਤੀਆਂ ਹੋਈਆਂ ਨੇ, ਜੇ ਉਹਦਾ ਰੂਹ ਜਿਹੜਾ ਉਹ ਸੱਚਾਈ ਵਿਚੋਂ ਬਣਿਆ, ਤੇ ਉਹ ਜਨੇਊ ਜਿਹਨੂੰ ਗਲ ਪਾਇਆ ਨਾ ਮੈਲ ਲੱਗੇ, ਨਾ ਇਹ ਟੁੱਟੇ, ਨਾ ਇਹ ਸੜੇ, ਜਿਹੜਾ ਇਸ ਦੁਨੀਆਂ ਵਿਚ ਨਹੀਂ ਅਗਲੀ ਦੁਨੀਆਂ ਵਿਚ ਵੀ ਮੇਰਾ ਸਾਥ ਦੇਵੇ, ਮੈਂ ਉਹ ਜਨੇਊ ਪਾਉਣ ਵਾਸਤੇ ਤਿਆਰ ਹਾਂ, ਕੋਈ ਇਨਕਾਰ ਨਹੀਂ। ਤੇ ਪੰਡਿਤ ਨੇ ਆਖਿਆ ਇਹੋ ਜਿਹਾ ਜਨੇਊ ਨਾ ਅੱਜ ਤੱਕ ਤਿਆਰ ਹੋਇਆ ਨਾਨਕ, ਨਾ ਅੱਜ ਤੱਕ ਕਦੇ ਇਸ ਬਾਰੇ ਸੁਣੇ, ਤੂੰ ਹੀ ਕਹਿ ਰਿਹਾ ਐਸਾ ਜਨੇਊ ਮੇਰੇ ਕੋਲ ਨਹੀਂ। ਤੇ ਹਜ਼ੂਰ ਨੇ ਕਿਹਾ ਫਿਰ ਟੱਕਰਾਂ ਨਾ ਮਾਰ, ਨਾਨਕ ਪਾਉਣ ਵਾਸਤੇ ਤਿਆਰ ਨਹੀਂ ਹੈ ਜਨੇਊ। ਤਾਂ ਸਾਡੀ ਲੜਾਈ ਤਾਂ ਸੋਚ ਦੀ ਵਿਚਾਰਾਂ ਦੀ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਗੁਰਦੇਵ ਪਿਤਾ ਗੁਰੂ ਨਾਨਕ ਦੇਵ ਜੀ ਨੇ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਖਿਆ ਮੈਂ ਫੋਕਟ ਕਰਮਾਂ ਨੂੰ ਕਦੇ ਨਹੀਂ ਪ੍ਰਵਾਨ ਕਰਾਂਗਾ, ਐਸਾ ਮੈਂ ਧਰਮ ਚਲਾਵਾਂਗਾ ਪੰਡਿਤ ਜਿਹੜਾ ਨਰੋਲ ਸੱਚਾਈ ਤੇ ਅਖਲਾਕੀ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਵਾਲਾ ਹੋਵੇਗਾ, ਮੈਂ ਕਿਸੇ ਹਾਲਤ ਵਿਚ ਵੀ ਇਸ ਕਰਮ ਕਾਂਡ ਨੂੰ ਪ੍ਰਵਾਨ ਨਹੀਂ ਕਰਦਾ। ਇਹੀ ਗੱਲ ਉਨ੍ਹਾਂ ਨੇ ਪਿੱਤਰ ਪੂਜਣ ਵਾਲਿਆਂ ਨੂੰ ਕਹੀ, ਇਹੀ ਗੱਲ ਗੰਗਾ ਦੇ ਕੰਢੇ ਤੇ ਪੰਡਿਤਾਂ ਨੂੰ ਸਤਿਗੁਰੂ ਨੇ ਕਹੀ ਜਦੋਂ ਪਿੱਤਰਾਂ ਨੂੰ ਪਾਣੀ ਦੇ ਰਹੇ ਸਨ। ਤੁਸੀਂ ਜਾਣਦੇ ਹੋ ਆਸਾ ਦੀ ਵਾਰ ਵਿਚ ਇਸ ਗੱਲ ਨੂੰ ਬੜੇ ਸਪਸ਼ਟ ਤੌਰ ਤੇ ਗੁਰੂ ਨਾਨਕ ਦੇਵ ਜੀ ਨੇ ਖੋਲ ਕੇ ਲਿਖੇ ਹੈ। ਤੇ ਆਸਾ ਦੀ ਵਾਰ ਐਵੇਂ ਵਾਰ ਸਮਝ ਕੇ ਨਾ ਸੁਣਿਆ ਕਰੋ, ਉਹ ਸਾਡਾ ਇਤਿਹਾਸ ਹੈ, ਉਹਦੇ ਚ ਅਖਲਾਕੀ ਕਦਰਾਂ ਕੀਮਤਾਂ ਨੇ, ਉਹਦੇ ਵਿਚ ਸਿੱਖੀ ਦੇ ਜੀਵਨ ਨੂੰ ਦ੍ਰਿਸ਼ਟਾਂਤ ਰਾਹੀਂ ਪੇਸ਼ ਕੀਤਾ ਗੁਰੂ ਨਾਨਕ ਨੇ। ਉਹ ਸਿੱਖਾ ਆਸਾ ਦੀ ਵਾਰ ਦੀ ਹਰ ਤੁਕ ਨੂੰ ਗੌਰ ਨਾਲ ਸੁਣਿਆ ਕਰ ਤੇ ਵਿਚਾਰਿਆ ਕਰ, ਤੈਨੂੰ ਪਤਾ ਲੱਗੇ ਸਿੱਖੀ ਕੀ ਹੈ। ਜਿੱਥੇ ਸੱਚ ਗੱਲ ਕਹਿੰਦਾ ਬੁਰਾ ਨਾ ਮਨਾਇਓ, ਤੇ ਉਹ ਮੈਂ ਕਹਿ ਕੇ ਹੀ ਹਟਣਾ। ਉਹ ਇਹ ਹੈ ਕਿ ਅਸੀਂ ਨਾਮ ਭਰੀਖ ਸਿੱਖ ਰਹਿ ਗਏ, ਨਾਂ ਦੇ ਸਿੱਖਾਂ ਅਸੀਂ, ਅੱਧੇ ਹਿੰਦੂਆਂ ਤੇ ਅੱਧੇ ਸਿੱਖਾਂ, ਜਾਂ ਇਉਂ ਕਹਿ ਲਓ ਨਾ ਅਸੀਂ ਹਿੰਦੂਆਂ ਨਾ ਅਸੀਂ ਸਿੱਖਾਂ, ਇਉਂ ਕਹਿ ਲਓ ਅਸੀਂ ਕਰਮ ਕਾਂਡੀ ਹੋ ਗਏ ਹਾਂ। ਤੇ ਕਰਮ ਕਾਂਡ ਦੇ ਵਿਰੁੱਧ ਰਹੇ ਨੇ ਗੁਰੂ ਪਾਤਸ਼ਾਹ ਸਾਰੇ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੋਕਟ ਕਰਮ ਨੂੰ ਪ੍ਰਵਾਨ ਨਹੀਂ ਕਰਦੀ। ਸਾਡੇ ਵਿਆਹ ਉਸ ਤਰ੍ਹਾਂ ਦੇ, ਸਾਡੀਆਂ ਰਸਮਾਂ ਉਦਾਂ ਦੀਆਂ, ਸਾਡੇ ਸਗਨ ਅਪਸਗਨ ਉਹ ਜਿਹਾ, ਇਹ ਸਾਰਾ ਕੁਝ ਅਸੀਂ ਬ੍ਰਾਹਮਣ ਕੋਲੋਂ ਲਿਆ, ਸਾਡੇ ਖੂਨ ਚੋਂ ਨਿਕਲਦਾ ਨਹੀਂ। ਔਰ ਸਾਡੀ ਇਹ ਇੱਛਾ ਇਹ ਹੈ ਕਿ ਅਸੀਂ ਇਸ ਜਾਲ ਵਿੱਚੋਂ ਬਾਹਰ ਨਿਕਲੀਏ, ਉਹਨਾਂ ਚਿਰ ਤੱਕ ਸਿੱਖੀ ਦੀ ਹਿਫਾਜ਼ਤ ਨਹੀਂ ਹੋ ਸਕਦੀ। ਮੇਰਾ ਨਿਸ਼ਚੈ ਜਿਸ ਦਿਨ ਸਿੱਖ ਨਰੋਲ ਸਿੱਖ ਹੋਇਆ, ਦੁਨੀਆਂ ਦੀ ਕੋਈ ਸ਼ਕਤੀ ਨੂੰ ਦਬਾ ਨਹੀਂ ਸਕੇ। ਅਸੀਂ ਫਸਦੇ ਹਾਂ ਜਾਣ ਬੁੱਝ ਕੇ, ਹਿੰਦੂ ਸਿੱਖ ਭਾਈ ਭਾਈ ਦੇ ਨਾਰੇ ਅਸੀਂ ਰੋਜ਼ ਸੁਣਦੇ ਹਾਂ, ਕੌਣ ਭਰਾ ਹੈ ਕੌਣ ਨਹੀਂ ਹੈ। ਮੈਨੂੰ ਇੱਕ ਗਿਲਾ ਹੈ ਮੇਰੇ ਆਪਣੇ ਹਿੰਦੂ ਵੀਰਾਂ ਉੱਤੇ, ਉਹ ਯਾਰ ਉਹ ਪਹਿਲਾਂ ਪੰਜਾਬ ਵਿੱਚ ਹੋਵੇ ਹਿੰਦੂ ਮੇਰਾ ਵੀਰ, ਮਾਂ ਦੇ ਦੁੱਧ ਨਾਲ ਉਹ ਬੋਲੀ ਸਿੱਖੇ ਪੰਜਾਬੀ, ਉਹਦੇ ਵੈਣ ਪੰਜਾਬੀ ਵਿੱਚ, ਉਹਦੇ ਘਰ ਵਿਆਹ ਹੋਵੇ ਤੇ ਗੀਤ ਪੰਜਾਬੀ ਵਿੱਚ, ਤੇ ਜਦੋਂ ਵਾਰੀ ਆ ਜਾਏ ਕਿ ਆਪਣੀ ਬੋਲੀ ਲਿਖਾਓ, ਦੁੱਖ ਨਹੀਂ ਆਉਂਦਾ ਸੁਣ ਕੇ ਕਿ ਪੰਜਾਬ ਦੀ ਧਰਤੀ ਨਾਲ ਅਨਿਆ ਨਹੀਂ ਹੈ, ਇਹ ਧੱਕਾ ਨਹੀਂ ਹੈ ਕਿ ਇਸ ਸਰਜ਼ਮੀਨ ਚੋਂ ਪੈਦਾ ਹੋ ਕੇ ਕੋਈ ਬੰਦਾ ਆਪਣੀ ਮਾਂ ਬੋਲੀ ਤੋਂ ਇਨਕਾਰ ਕਰ ਦੇਵੇ, ਇੱਦਾਂ ਕਦੇ ਦੁਨੀਆਂ ਚ ਨਹੀਂ ਹੋਇਆ। ਮੈਂ ਇਤਿਹਾਸ ਪੜ੍ਹਿਆ ਹੈ, ਅੰਗਰੇਜ਼ਾਂ ਦਾ ਪੜ੍ਹਿਆ ਹੈ, ਇਰਾਨ ਦੀ ਤਾਰੀਖ ਪੜ੍ਹੀ ਹੈ, ਅਫਗਾਨੀਆਂ ਦਾ ਇਤਿਹਾਸ ਪੜ੍ਹਿਆ ਹੈ, ਯਹੂਦੀਆਂ ਨੂੰ ਪੜ੍ਹਿਆ ਹੈ, ਈਸਾਈਆਂ ਨੂੰ ਪੜ੍ਹਿਆ ਹੈ, ਬਈ ਮੈਂ ਕਿਸੇ ਦੁਨੀਆਂ ਦੇ ਖਿੱਤੇ ਉੱਤੇ ਇਹੋ ਜਿਹੀ ਮਿਸਾਲ ਨਹੀਂ ਵੇਖੀ ਭਾਈ ਉਸ ਦੇਸ਼ ਦੇ ਰਹਿਣ ਵਾਲੇ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਜਾਣ। ਗੱਲ ਚੇਤੇ ਆਈਏ, ਮੈਂ ਕੈਨੇਡਾ ਪਿੱਛੇ 20 ਸਾਲਾਂ ਤੋਂ ਰਹਿ ਰਿਹਾ ਹਾਂ। ਦੁਨੀਆਂ ਦਾ ਕੋਈ ਅਜਿਹਾ ਦੇਸ਼ ਨਹੀਂ ਜਿਹਦੇ ਬੰਦੇ ਕੈਨੇਡਾ ਵਿੱਚ ਨਾ ਵਸਦੇ ਹੋਣ। ਈਰਾਨ ਦੇ, ਇਰਾਕ ਦੇ, ਜਰਮਨੀ ਦੇ, ਫਰਾਂਸ ਦੇ, ਸਵਿਟਜ਼ਰਲੈਂਡ ਦੇ, ਅਮਰੀਕਾ ਦੇ, ਹਿੰਦੁਸਤਾਨ ਦੇ, ਪੰਜਾਬ ਦੇ, ਗਰਜ਼ੇ ਕੇ ਦੁਨੀਆਂ ਦਾ ਕੋਈ ਦੇਸ਼ ਨਹੀਂ ਜਿੱਥੋਂ ਦੀਆਂ ਕੌਮਾਂ ਕੈਨੇਡਾ ਵਿੱਚ ਆਬਾਦ ਨਹੀਂ। ਔਰ ਮੈਂ ਜਪਾਨੀਆਂ ਨੂੰ ਵੇਖਦਾ ਹਾਂ, ਚੀਨ ਵਿੱਚੋਂ ਆਏ ਲੋਕਾਂ ਨੂੰ ਵੇਖਦਾ ਹਾਂ, ਉਹ ਜਦੋਂ ਗੱਲ ਕਰਦੇ ਹਨ ਆਪਣੀ ਮਾਤਰੀ ਬੋਲੀ ਵਿੱਚ ਕਰਦੇ ਹਨ। چین چینے نال گل کرے گا ایک چینا دوجے چینے نال کدے انگریزی نہیں بولے وہ کسے گورے نال تے انگریزی بولے گا لیکن جب دو چینے مل گئے تو کدے انگریزی نہیں بولن جے دو جاپانی مل گئے وہ کدے انگریزی نہیں بولن جے دو پاکستانی مل گئے وہ بھی اردو وچ گل کرتے ہیں جا پنجابی وچ گل کرتے ہیں تو جے ساڈا حال پوچھنا چاہتے ہو تو نہ ہی پوچھو چنگی گل جنہیں کدے سکول دے پچھوں دی ڈنگر لے کے بھی ننگے آتا وہ بھی کوشش کرتا ہے تو سارا زور لگ جائے میں انگریزی بولا وہ جیڑی قوم اپنی زبان تو منکر ہو جائے انہوں اسی کہنے ماں بولی تے جیڑا ماں بولی تو منکر ہوندا ہے ماں دے دودھ تو منکر ہوندا ہے اس دھرتی تو منکر ہوندا ہے جتھے انہیں جنم لیا 1961 دی مردم شماری پڑھ کے ویکھو میں علماء دینا اپنے دو ویران کہ تسا ایک نے بھی نہیں ہکڈا کیا کیا ہو اسی پنجاب دے جم پڑا ساڈی بولی پنجابی پنجابی صوبے نال تکے ہوئے 1961 دی مردم شماری دے دار تو خیر میں ذکر کراں کہ جدوں کوئی قوم اپنے مڈلے اصول جنہاں نال او جیوندی رکھی گئی جیہدے نال او دا جنم ہویا جڑے او دے سدھانت نے انہاں تو جدوں منکر ہو جائے لباس چھڈ جائے بولی چھڈ جائے وہ ختم ہو گئی ایک بار سوامی رام تیرتھ جاپان گئے راجے نے انہاں نوں سدا دتا انہاں دا محل ویکھن واسطے تے سوامی رام تیرتھ جدوں گئے جاپان دے راجے نے جاپان دے بادشاہ نے انہوں دا سواگت کیتا کچھ پرشاد پانی شکایا گل بات ہوئی تے پھر پوچھدا ہے اپنے باغبان نوں کہ سوامی جی نوں تساں باغ وکھایا جو میرے محل وچ ہے انہیں کیا نہیں اس نے کیا پھر سوامی جی جاؤ اس محل دے وچ ایک بڑا سندر باغ ہے ویکھ کے آؤ سوامی جی جدوں اتے پہنچے تو اس مالی نے ایک بوٹا گملے وچ لگا ہوا بکھایا وہ قد سی کو ڈیڑھ دو فٹ تے سوامی جی نوں پوچھتا ہے وہ جاپانی مالی کہ سنت جی تسی اس بوٹے دی عمر دس سکدے یہ عمر کنی ہے سوامی جی کہن لگے کہ دو چار سال ہوئے گی اس کو وقت لگنی نہیں وہ ہس کے کہن لگا مہاراج تسی یہ دھیاتم وادی ہو تسی رب بارے جانتے ہو گے ترم بارے جانتے ہو گے لیکن پتا چلیا کہ تمہیں بوٹیاں بارے وگیان نہیں آؤں گا یہ جڑا بوٹا تسی ویکھ رہے ہو سال دا نہیں دو دا نہیں یہ تو 150 سال دا ہے